ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਗੁਰ ਬਿਲਾਸ ਛੇਵੀਂ ਪਾਤਸ਼ਾਹੀ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਹੋ। ਗ੍ਰੰਥਾਕਾਰ ਜੀ ਬਿਆਨ ਕਰ ਰਹੇ ਸਨ ਕਿ ਬਾਬਾ ਬੁੱਢਾ ਜੀ ਦਾ ਜਿਹੜਾ ਪ੍ਰਸੰਗ ਹੈ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਹੀ ਅੱਗੇ ਮੈਂ ਕਥਾ ਨੂੰ ਪ੍ਰਾਰੰਭ ਕਰਦਾ ਹਾਂ। ਅਸੂ ਸੁਦੇ ਪੰਚਮੀ ਕੇਰੀ ਦਰਸ਼ਨ ਕਰਿਓ ਗੁਰ ਅਰਜਨ ਕੇਰੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਅਸੂ ਸੁਦੇ ਦੀ ਪੰਚਮੀ ਵਾਲਾ ਦਿਨ ਸੀ ਜਦੋਂ ਕਿ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਦਰਸ਼ਨ ਦਿੱਤਾ। ਸਾਹਿਬ ਬੁੱਢਾ ਚਰਨਨ ਪਰਿਓ ਗੁਰ ਦਰਸ਼ਨ ਕਰ ਆਨੰਦ ਭਰਿਓ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦਾ ਜਿਹੜਾ ਮਨ ਸੀ ਉਹ ਬਹੁਤ ਜ਼ਿਆਦਾ ਆਨੰਦ ਦੇ ਨਾਲ ਭਰ ਗਿਆ। ਸ੍ਰੀ ਮੁਖ ਐਸੇ ਬਚਨ ਉਚਾਰੇ ਸੁਣੋ ਬਚਨ ਭਾਈ ਨਿਰ ਤਾਰੇ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਸੁਣੋ ਬਾਬਾ ਬੁੱਢਾ ਜੀ ਮੇਰੀ ਗੱਲ ਨੂੰ ਧਿਆਨ ਦੇ ਨਾਲ। ਗੁਰ ਨਾਨਕ ਬਚ ਪੂਰੇ ਪਏ ਛਟਮ ਗੁਰੂ ਨੇਤਰੀ ਦ੍ਰਿਸ਼ ਟਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤੁਹਾਡੇ ਨਾਲ ਬਚਨ ਕੀਤਾ ਸੀ ਉਹ ਪੂਰਾ ਹੋ ਗਿਆ, ਕਿਉਂਕਿ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਸੀ ਕਿ ਜਦੋਂ ਅਸੀਂ ਛੇਵੇਂ ਸਰੂਪ ਦੇ ਵਿੱਚ ਹੋਵਾਂਗੇ ਉਸ ਸਰੂਪ ਦਾ ਵੀ ਤੁਸੀਂ ਰੱਜ ਕੇ ਦਰਸ਼ਨ ਕਰੋਗੇ। ਇਸ ਕਰਕੇ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਨੂੰ ਛੇਵੇਂ ਗੁਰੂ ਦਾ ਦਰਸ਼ਨ ਹੋ ਚੁੱਕਾ, ਇਹ ਗੁਰੂ ਨਾਨਕ ਦਾ ਬਚਨ ਪੂਰਾ ਹੋ ਗਏ। ਅਬ ਚਾਲੋ ਗੁਰ ਧਾਮ ਮੈਂ ਸਤਿਗੁਰ ਰੂਪ ਸਮਾਏ ਹਰ ਗੋਬਿੰਦ ਬੁਲਾਏ ਗੁਰ ਨਿਜ ਸੁਤ ਬਾਹ ਫਰਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਹੁਕਮ ਕਰਦੇ ਨੇ ਕਿ ਹੁਣ ਤੁਸੀਂ ਆਪਣੇ ਨਿਜ ਘਰ ਦੇ ਵਿੱਚ ਪਹੁੰਚੋ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬਿਰਾਜੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸੰਦੇਸ਼ਾ ਘੱਲ ਕੇ ਆਪਣੇ ਕੋਲ ਬੁਲਾਓ। ਆਪਣੇ ਪੁੱਤਰ ਦੀ ਜਿਹੜੀ ਬਾਂਹ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਫੜਾ ਦਿਓ। ਗੋਰੇ ਅਰਜਨ ਅੰਤਰ ਪਏ ਐਸੇ ਬਚਨ ਮੁਖ ਭਾਖ ਸਾਹਿਬ ਬੁੱਢਾ ਹਰ ਖਤਰ ਨਿਜ ਤਿਆਰੀ ਚਿਤ ਲਾਖ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਗਏ ਨੇ, ਅਲੋਪ ਹੋ ਗਏ ਨੇ। ਦੂਜੇ ਪਾਸੇ ਜਿਹੜਾ ਸਤਿਗੁਰੂ ਅਰਜਨ ਨੇ ਬਚਨ ਕੀਤਾ ਸੀ ਉਹਨੂੰ ਮੰਨ ਕੇ ਹੁਣ ਬਾਬਾ ਬੁੱਢਾ ਜੀ ਆਪਣੇ ਸਰੀਰ ਨੂੰ ਛੱਡਣ ਦੀ ਤਿਆਰੀ ਕਰਦੇ ਨੇ। ਏਕ ਸਿੱਖ ਤਬ ਲੀਨ ਬੁਲਾਈ ਪਾਂਤ ਪਾਂਤ ਤਹ ਕਹਿ ਸਮ ਜਾਈ। ਉਸੇ ਵੇਲੇ ਬਾਬਾ ਬੁੱਢਾ ਜੀ ਨੇ ਆਪਣੇ ਇੱਕ ਸੇਵਕ ਨੂੰ ਆਪਣੇ ਕੋਲ ਬੁਲਾਇਆ ਤਰ੍ਹਾਂ ਤਰ੍ਹਾਂ ਦੇ ਬਚਨ ਕਹਿ ਕੇ ਬਾਬਾ ਬੁੱਢਾ ਜੀ ਨੇ ਉਸ ਸੇਵਕ ਨੂੰ ਸਮਝਾਇਆ। ਹਰ ਗੋਬਿੰਦ ਗੁਰ ਪੈ ਤੁਮ ਜਾਵੋ, ਚਰਨ ਕਮਲ ਪਰ ਸੀਸ ਨਿਵਾਵੋ। ਬਾਬਾ ਬੁੱਢਾ ਜੀ ਉਸ ਸੇਵਕ ਨੂੰ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਤੂੰ ਪਹੁੰਚ ਜਾ, ਮੇਰੇ ਵੱਲੋਂ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਜਾ ਕੇ ਆਪਣਾ ਸਿਰ ਨਵਾਈ। ਪੁਨ ਕਹਿ ਸਮਾ ਅੰਤ ਮਮ ਆਇਓ, ਚਿਤ ਚਾਹਤ ਤਵ ਦਰਸ ਤਰਾਇਓ। ਬਾਬਾ ਬੁੱਢਾ ਜੀ ਉਸ ਸੇਵਕ ਨੂੰ ਕਹਿੰਦੇ ਨੇ ਕਿ ਮੇਰੇ ਵੱਲੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕਰੀ ਕਿ ਮੇਰਾ ਜਿਹੜਾ ਅਖੀਰਲਾ ਸਮਾਂ ਹੈ ਉਹ ਬਹੁਤ ਜ਼ਿਆਦਾ ਲਾਗੇ ਪਹੁੰਚ ਗਿਆ ਹੈ, ਇਸ ਕਰਕੇ ਮਰਨ ਤੋਂ ਪਹਿਲਾਂ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ। ਜੈਸ ਦਰੂਪਤੀ ਕਰੀ ਸਹਾਏ, ਗਜ ਗ੍ਰਾਹ ਤੇ ਲੀਨ ਛੁਡਾਏ। ਜਿਸ ਪ੍ਰਕਾਰ ਦੇ ਨਾਲ ਭਗਵਾਨ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਦਰੂਪਤੀ ਦੀ ਰੱਖਿਆ ਕੀਤੀ, ਜਿਸ ਪ੍ਰਕਾਰ ਦੇ ਨਾਲ ਭਗਵਾਨ ਨੇ ਗਜ ਨੂੰ ਗ੍ਰਾਹ ਤੋਂ ਤੰਦੂਏ ਤੋਂ ਛੁਡਾਇਆ, ਇਸੇ ਪ੍ਰਕਾਰ ਦੇ ਨਾਲ ਮੈਂ ਸਤਿਗੁਰੂ ਜੀ ਦੀ ਸਹਾਇਤਾ ਦੀ ਮੰਗ ਕਰਦਾ। ਤੈਸੇ ਅੰਤ ਸਮਾ ਸਮਝਾਨਾ, ਦੇਹੁ ਦਰਸ ਮਮ ਕਿਰਪਾ ਨਿਦਾਨਾ। ਮੇਰੇ ਵੱਲੋਂ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਅਰਜ ਕਰੇ ਉਸੇ ਪ੍ਰਕਾਰ ਦੇ ਨਾਲ, ਹੁਣ ਮੇਰਾ ਅਖੀਰਲਾ ਸਮਾਂ ਆ ਗਿਆ, ਕਿਰਪਾ ਕਰਕੇ ਇਹ ਕਿਰਪਾ ਦੇ ਨਿਦਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੈਨੂੰ ਆਣ ਕੇ ਦਰਸ਼ਨ ਦਿਓ। ਅਸ ਬੇਨਤੀ ਕਰ ਸਿੱਖ ਪਠਾਇਓ, ਹਰ ਗੋਬਿੰਦਪੁਰ ਸੋ ਚਲ ਆਇਓ। ਇਸ ਤਰ੍ਹਾਂ ਦੀਆਂ ਬੇਨਤੀਆਂ ਕਹਿ ਕੇ ਬਾਬਾ ਬੁੱਢਾ ਜੀ ਨੇ ਉਸ ਸੇਵਕ ਨੂੰ ਸਤਿਗੁਰੂ ਜੀ ਦੇ ਤਰਫ ਕੱਲਿਆ ਹੈ। ਕਵੀ ਜੀ ਲਿਖਦੇ ਨੇ ਕਿ ਸੇਵਕ ਬਾਬਾ ਬੁੱਢਾ ਜੀ ਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਹਰਗੋਬਿੰਦਪੁਰ ਨਗਰ ਦੇ ਵਿੱਚ ਪਹੁੰਚਿਆ। ਸ੍ਰੀ ਸਤਿਗੁਰ ਕੇ ਸਨਮੁਖ ਜਾਈ, ਚਰਨ ਬੰਦ ਬਹੁ ਬਿਨਤ ਸੁਣਾਈ। ਉਸਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਾ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ। ਅੰਤਰ ਜਾਮੀ ਗੁਰ ਅਵਤਾਰੀ, ਅਜਾਣ ਗਏ ਸਭ ਹੀ ਨਿਰ ਤਾਰੀ। ਇਸ ਤੋਂ ਪਹਿਲਾਂ ਕਿ ਬਾਬਾ ਬੁੱਢਾ ਜੀ ਦਾ ਸੇਵਕ ਬਾਬਾ ਬੁੱਢਾ ਜੀ ਦਾ ਸੰਦੇਸ਼ਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਦਿੰਦਾ, ਕਵੀ ਜੀ ਲਿਖਦੇ ਨੇ ਕਿ ਅੰਤਰ ਜਾਮੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਹੀ ਸਮਝ ਗਏ ਆਪਣੇ ਆਪ। ਸਭ ਸਿੱਖਣ ਕੋ ਬੋਲ ਕਰ ਆਉ ਪਾਈ ਗੁਰਦਾਸ, ਸਾਹਿਬ ਬੁੱਢੇ ਯਾਦ ਕੀਆ ਸ੍ਰੀ ਮੁਖ ਕੀਨ ਪਰ ਕਾਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਕੋਲ ਬੁਲਾਇਆ, ਇਸ ਤੋਂ ਇਲਾਵਾ ਪ੍ਰਮੁੱਖ ਸੇਵਕ ਭਾਈ ਗੁਰਦਾਸ ਨੂੰ ਆਪਣੇ ਲਾਗੇ ਸੱਦਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਸਾਨੂੰ ਤੀਬਰ ਇੱਛਾ ਦੇ ਨਾਲ ਯਾਦ ਕਰ ਰਹੇ। ਨਿਜ ਹੈ ਤੁਰਤ ਮੰਗਾਇਓ, ਸਤਿਗੁਰ ਕਿਰਪਾ ਨਿਦਾਨ, ਨਗਰ ਲੋਕ ਸੁਣ ਪਾਇਓ ਸਤਿਗੁਰ ਕਰਤ ਪਿਆਨ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਮੰਗਵਾਇਆ। ਨਗਰ ਦੇ ਜਿਹੜੇ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਾਇਆ ਦੇ ਘਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇੱਥੋਂ ਜਾ ਰਹੇ, ਨਗਰ ਲੋਕ ਤਜ ਕੇ ਸਭ ਕਾਜਾ, आए करें बिनती महाराजा। सारे नगर दे लोकां ने अपने घरां दे कम्मां कारां नूं छड्डिया, छेती ही सतगुरु हरगोबिंद सच्चे पातशाह जी दे कोल पहुंच के उन्हां ने फिर सतगुरु जी दे चरणां दे विच अर्ज कीती। हम पी तुमरे साथ सिधावें, जन्म सफल कर बहु सुख पावें। नगर दे जिहड़े लोक ने ਉਹ ਸਾਰੇ ਮਿਲ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਜਾ ਰਹੇ ਹੋ, ਅਸੀਂ ਸਾਰੇ ਵੀ ਤੁਹਾਡੇ ਨਾਲ ਹੀ ਜਾਵਾਂਗੇ, ਅਸੀਂ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਲਵਾਂਗੇ, ਬੜੇ ਸੁੱਖ ਪਾਵਾਂਗੇ ਤੁਹਾਡੇ ਨਾਲ ਰਹਿ ਕੇ। ਤੁਮ ਤਟ ਸੁਖ ਤੁਮ ਬਿਨ ਦੁੱਖ ਹੋਈ, ਕਰ ਹੈ ਖੇਦ ਦੁਸ਼ਟ ਹੈ ਜੋਈ। ਸਾਰੇ ਕਹਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਰਵਾਂਗੇ ਹਮੇਸ਼ਾ ਸੁਖ ਮਾਣਾਂਗੇ, ਜੇਕਰ ਤੁਹਾਡੇ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੋਣਗੇ। ਸੱਚੇ ਪਾਤਸ਼ਾਹ ਜੀ, ਜਿਹੜੇ ਤੁਰਕ ਦੁਸ਼ਟ ਨੇ ਉਹ ਤੁਹਾਡੇ ਜਾਣ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਦੁੱਖ ਦੇਣਗੇ। ਕਿਰਪਾ ਨੇਦ ਮਨ ਆਨੰਦ ਪਾਇਓ, ਨਾਗਰ ਲੋਕ ਕੋ ਧੀਰ ਤਰਾਇਓ। ਕਿਰਪਾ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਲੋਕਾਂ ਦੀਆਂ ਬੇਨਤੀਆਂ ਨੂੰ ਸੁਣਿਆ, ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ। ਰਹੋ ਧਾਮ ਸੇਵਾ ਸਿੱਖ ਕਰੋ, ਸਤ ਨਾਮ ਰਿਦ ਮੈਂ ਤੁਮ ਤਰੋ। ਸਤਿਗੁਰਾਂ ਨੇ ਸਾਰਿਆਂ ਲੋਕਾਂ ਨੂੰ ਧੀਰੇ ਦਿੱਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਰਵੋ, ਸਿੱਖਾਂ ਦੀ ਸੇਵਾ ਕਰੋ, ਇਸ ਤੋਂ ਇਲਾਵਾ ਸੱਚਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਨੂੰ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੋ। ਭਾਈ ਨਿਹਾਲੂ ਤਬੈ ਬੁਲਾਇਓ, ਸਿਰਮੁਖ ਸੋ ਅਸ ਬਚਨ ਅਲਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਨਿਹਾਲੂ ਆਪਣੇ ਸਿੱਖ ਨੂੰ ਆਪਣੇ ਕੋਲ ਬੁਲਾਇਆ, ਆਪਣੇ ਸਿਰਮੁਖ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਨਿਹਾਲੂ ਨੂੰ ਹੁਕਮ ਕੀਤਾ। ਨਗਰ ਲੋਕ ਕੀ ਰੱਛਿਆ ਕਰੋ, ਇਹ ਠਾਂ ਰਹੋ ਹਰਖ ਮਨ ਤਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਨਿਹਾਲੂ ਨੂੰ ਕਹਿੰਦੇ ਨੇ ਕਿ ਤੂੰ ਨਗਰ ਦੇ ਲੋਕਾਂ ਦੀ ਇੱਥੇ ਰਹਿ ਕੇ ਹੀ ਰੱਖਿਆ ਕਰਨੀ ਹੈ, ਇਹਨਾਂ ਨੂੰ ਤੁਰਕਾਂ ਤੋਂ ਬਹੁਤ ਡਰ ਆ ਰਿਹਾ ਹੈ, ਇਸ ਕਰਕੇ ਤੂੰ ਇਹਨਾਂ ਦੀ ਰੱਖਿਆ ਦੇ ਵਾਸਤੇ ਇੱਥੇ ਹੀ ਰਹਿਣਾ, ਖੁਸ਼ੀ ਨੂੰ ਮਨ ਦੇ ਵਿੱਚ ਧਾਰਨ ਕਰਕੇ। ਕਛ ਸੈਣਾ ਤੇਹ ਸੰਗ ਕਰਾਈ, ਆਗਿਆ ਕਰੋ ਤਰੋਂ ਚਿਤ ਲਾਈ। ਹੱਥ ਜੋੜ ਕੇ ਨਿਹਾਲੂ ਕਹਿੰਦਾ ਹੈ ਕਿ ਜੋ ਤੁਹਾਡਾ ਹੁਕਮ ਸੱਚੇ ਪਾਤਸ਼ਾਹ ਜੀ, ਮੈਂ ਚਿੱਤ ਲਾ ਕੇ ਤੁਹਾਡੇ ਬਚਨ ਨੂੰ ਮੰਨਾਂਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੁਝ ਸੈਣਾ ਭਾਈ ਨਿਹਾਲੂ ਦੇ ਕੋਲ ਰੱਖੀ। ਭਾਈ ਨਿਹਾਲੂ ਸੌਂਪਿਓ, ਨਗਰ ਸੈਣ ਦੇ ਸਾਥ, ਕਿਰਪਾ ਸਿੰਧ ਪਿਆਨਾ ਕੀਓ, ਔਰ ਸੁਣੋ ਤੁਮ ਗਾਥ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਭਾਈ ਨਿਹਾਲੂ ਨੂੰ ਸੈਣਾ ਤੇ ਨਗਰ ਹਰਗੋਬਿੰਦ ਪੁਰਾ ਸੌਂਪਿਆ, ਕਿਰਪਾ ਨਿਧਾਨ ਸਤਿਗੁਰੂ ਜੀ ਫਿਰ ਉਥੋਂ ਅੱਗੇ ਚੱਲੇ ਨੇ। ਕਵੀ ਜੀ ਲਿਖਦੇ ਨੇ ਕਿ ਅਗਲੀ ਵਾਰਤਾ ਨੂੰ ਸੁਣੋ। ਭਾਈ ਗੁਰਦਾਸ ਕੋ ਸੰਗ ਲੈ, ਸਾਥ ਸੂਰਿਆਨ ਪਾਰ, ਹੈ ਸਵਾਰ ਸਤਿਗੁਰ ਪਏ ਕੋ ਕਵੀ ਸਕੈ ਉਚਾਰ। ਕਵੀ ਜੀ ਲਿਖਦੇ ਨੇ ਕਿ ਭਾਈ ਗੁਰਦਾਸ ਨੂੰ ਤੇ ਆਪਣੇ ਬਹੁਤਿਆਂ ਸੂਰਮਿਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਂ ਲਿਆ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਆਪਣੇ ਘੋੜੇ ਦੀ ਸਵਾਰੀ ਕੀਤੀ ਤੇ ਉਥੋਂ ਚੱਲ ਪਏ। ਉਸ ਵੇਲੇ ਦੀ ਕਵੀ ਜੀ ਲਿਖਦੇ ਨੇ ਕਿ ਕੌਣ ਕਵੀ ਹੋਵੇਗਾ ਕਿ ਜਿਹੜਾ ਸੋਭਾ ਬਿਆਨ ਕਰੇਗਾ। ਸਤ ਗੁਰ ਰੂਪ ਦੇਖ ਸਭ ਮੋਹ ਪੰਥੀ ਲੋਕ ਜਿਉ ਮੁਖ ਜੋ ਹੈ। ਜਿਹੜੇ ਰਸਤੇ ਦੇ ਲੋਕ ਨੇ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ ਉਹਨਾਂ ਸਾਰਿਆਂ ਦੇ ਮਨ ਸਤਿਗੁਰਾਂ ਦੇ ਰੂਪ ਦੇ ਉੱਤੇ ਮੋਹੇ ਜਾਂਦੇ। ਰਹਿਣ ਪੰਥ ਬਸ ਸ੍ਰੀ ਗੁਰੂ ਚਲੇ ਸੋ ਪ੍ਰਾਤਾ ਕਾਲ ਨੌਮੀ ਥਿਤ ਰਮਦਾਸ ਮੈਂ ਪਹੁੰਚੇ ਗੁਰ ਕਿਰ ਪਾਲ। ਰਸਤੇ ਦੇ ਵਿਚ ਇੱਕ ਰਾਤ ਨੂੰ ਬਤੀਤ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਵੇਰ ਤੋਂ ਚੱਲੇ ਨੇ। ਕਵੀ ਜੀ ਲਿਖਦੇ ਨੇ ਕਿ ਥਿਤ ਨੌਮੀ ਵਾਲੇ ਦਿਨ ਰਾਮਦਾਸ ਕਿਰਪਾਲੂ ਸਤਿਗੁਰੂ ਜੀ ਪਹੁੰਚ ਗਏ ਨੇ ਜਿਹੜਾ ਪਿੰਡ ਹੈ ਬਾਬਾ ਬੁੱਢਾ ਜੀ ਦਾ। ਪੰਥ ਕਥਾ ਜੇ ਕਵੀ ਕਹੈ ਬਾਡੈ ਗ੍ਰੰਥ ਅਪਾਰ ਤਾਂ ਤੇ ਕਹੋ ਸੰਕੋਚ ਸੋ ਸੁਣੋ ਸੰਤ ਨਿਰਤਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜੇਕਰ ਰਸਤੇ ਦੀ ਸਾਰੀ ਕਥਾ ਮੈਂ ਬਿਆਨ ਕਰਾਂਗਾ ਫੇਰ ਗ੍ਰੰਥ ਬਹੁਤ ਜ਼ਿਆਦਾ ਵੱਡਾ ਹੋਵੇਗਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਜ਼ਰਾ ਸੰਕੋਚ ਕੇ ਸੰਖੇਪ ਦੇ ਵਿੱਚ ਮੈਂ ਕਥਾ ਨੂੰ ਬਿਆਨ ਕਰਦਾ ਹਾਂ। ਹੇ ਸੰਤ ਜਣੋ ਸੁਣੋ। ਸਾਹਿਬ ਬੁੱਢੇ ਇਮ ਸੁਣ ਪਾਏ ਧਾਰ ਕਿਰਪਾ ਸ੍ਰੀ ਗੁਰ ਹੈ ਆਏ। ਦੂਜੇ ਪਾਸੇ ਜਦੋਂ ਬਾਬਾ ਬੁੱਢਾ ਜੀ ਨੂੰ ਐਸੀ ਖਬਰ ਮਿਲੀ ਹੈ ਕਿ ਕਿਰਪਾ ਨੂੰ ਧਾਰਨ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੈਨੂੰ ਦਰਸ਼ਨ ਦੇਣ ਦੇ ਵਾਸਤੇ ਪਹੁੰਚੇ ਨੇ। ਉਠਾ ਹਰਖ ਤਰ ਹਰਖ ਨਮਾਵੈ ਚਲਾ ਲੈਨ ਗੁਰ ਚਲਿਓ ਨਾ ਜਾਵੇ। ਉਸੇ ਵੇਲੇ ਬਾਬਾ ਬੁੱਢਾ ਜੀ ਨੇ ਖੁਸ਼ੀ ਨੂੰ ਧਾਰਨ ਕੀਤਾ ਹੈ। ਖੁਸ਼ੀ ਜਿਹੜੀ ਹੈ ਬਾਬਾ ਬੁੱਢਾ ਜੀ ਦੇ ਹਿਰਦੇ ਦੇ ਵਿੱਚ ਸਮਾਉਂਦੀ ਨਹੀਂ ਹੈ। ਅਗਲ ਵਾਂਡੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਲੈਣ ਦੇ ਵਾਸਤੇ ਘਰੋਂ ਬਾਹਰ ਨਿਕਲਿਆ ਪਰ ਕਵੀ ਜੀ ਲਿਖਦੇ ਨੇ ਬਹੁਤਾ ਰਸਤਾ ਤੈਅ ਨਾ ਕਰ ਸਕੇ ਬਾਬਾ ਬੁੱਢਾ ਜੀ ਤੁਰਿਆ ਨਾ ਗਿਆ। ਹਰਖ ਸਮੁੰਦ ਬੀਚ ਪਯੋ ਲੀਨਾ ਰਹਿਓ ਬੈਠ ਕਛ ਦ੍ਰਿਸ਼ਟ ਨਾ ਚੀਨਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਬਾਬਾ ਬੁੱਢਾ ਜੀ ਖੁਸ਼ੀ ਦੇ ਸਮੁੰਦਰ ਦੇ ਵਿਚ ਡੁੱਬ ਗਏ ਹੁਣ। ਰਸਤੇ ਦੇ ਵਿਚ ਹੀ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਧਿਆਨ ਲੀਨ ਹੋ ਕੇ ਬਾਬਾ ਬੁੱਢਾ ਜੀ ਬਹਿ ਗਏ। ਕਿਰਪਾ ਸਿੰਧ ਤਤ ਛਿਨ ਤੈ ਆਏ ਬੁੱਢੇ ਲੱਗਾ ਸਮਾਧ ਲਖਾਏ। ਜਦੋਂ ਹੀ ਕਿਰਪਾ ਕਰਨ ਵਾਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਛੇਤੀ ਹੀ ਉੱਥੇ ਪਹੁੰਚੇ ਨੇ। ਅੱਗੇ ਕੀ ਦੇਖਿਆ ਕਿ ਰਸਤੇ ਦੇ ਵਿਚ ਹੀ ਬਾਬਾ ਬੁੱਢਾ ਜੀ ਚੌਂਕੜਾ ਲਾ ਕੇ ਬੈਠੇ ਨੇ। ਉਹਨਾਂ ਦੀ ਲਗਾਤਾਰ ਅਖੰਡ ਸਮਾਧੀ ਲੱਗੀ। ਗੁਰ ਨਾਨਕ ਸਮ ਬੁੱਢਾ ਜਾਨਾ ਚਰਨ ਗਹੇ ਤਬ ਕਿਰਪਾ ਨਿਦਾਨਾ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਮਾਨ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ। ਕਵੀ ਜੀ ਲਿਖਦੇ ਨੇ ਕਿ ਉਸੇ ਵੇਲੇ ਕਿਰਪਾ ਨਿਦਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਫੜਿਆ। ਏਕ ਰੂਪ ਤਰ ਚਰਨ ਗਹਾਏ ਦੁਤੀ ਰੂਪ ਤੇ ਹਰਿ ਪ੍ਰਗਟਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਇੱਕ ਸਰੂਪ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਫੜਿਆ। ਕਵੀ ਜੀ ਲਿਖਦੇ ਨੇ ਕਿ ਦੂਜਾ ਜਿਹੜਾ ਸਰੂਪ ਸੀ ਉਹ ਬਾਬਾ ਬੁੱਢਾ ਜੀ ਦੇ ਅੰਦਰ ਪ੍ਰਵੇਸ਼ ਕਰ ਗਿਆ। ਬੰਦ ਅੱਖਾਂ ਦੇ ਨਾਲ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤਾ। ਸਾਹਿਬ ਬੁੱਢਾ ਹਰਖਤ ਜਾਗਾ ਚਰਨ ਕਮਲ ਗੁਰ ਕੇ ਰਸ ਪਾਗਾ। ਉਸੇ ਵੇਲੇ ਬਾਬਾ ਬੁੱਢਾ ਜੀ ਖੁਸ਼ੀ ਨੂੰ ਧਾਰਨ ਕਰਕੇ ਅੱਖਾਂ ਨੂੰ ਖੋਲਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਰਸ ਦੇ ਵਿੱਚ ਬਾਬਾ ਬੁੱਢਾ ਜੀ ਰੰਗੇ ਹੋਏ ਨੇ। ਪਰਸ ਪਰ ਚਰਨ ਬੰਦਨਾ ਕਰੀ, ਚਰਚਾ ਕਰਤ ਮੁਕਤ ਕੀ ਕਰੀ। ਪਰਸ ਪਰ ਇੱਕ ਦੂਜੇ ਦੇ ਚਰਨਾਂ ਦੇ ਉੱਤੇ ਦੋਵਾਂ ਨੇ ਮੱਥਾ ਟੇਕਿਆ। ਫਿਰ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਬੜੇ ਪ੍ਰਸੰਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੇ ਨਾਲ ਬਚਨ ਬਿਲਾਸ ਕੀਤੇ ਨੇ, ਮੁਕਤ ਕੀ ਕਰੀ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਇਹ ਜਿਹੜੀਆਂ ਘੜੀਆਂ ਨੇ ਮੇਰੀ ਮੁਕਤੀ ਦੇ ਵਾਸਤੇ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ। ਇੱਕ ਚੱਲ ਰਮਦਾਸਾਂ ਤੋਂ ਸਿੱਖ ਆਇਆ, ਚਾਹੁੰਦੇ ਬਾਬਾ ਜੀ ਹੈਣ ਦੀਦਾਰ ਗੁਰ ਜੀ, ਛੇਤੀ ਪਹੁੰਚਨੇ ਦੇ ਲਈ ਕਰੀ ਬੇਨਤੀ, ਸੁਣਦੇ ਸਾਰ ਹੋ ਪਏ ਤਿਆਰ ਗੁਰ ਜੀ। ਭਾਈ ਨਿਹਾਲੂ ਨੂੰ ਹਰ ਗੋਬਿੰਦ ਪੁਰਾ ਸੌਂਪ ਸੌਂਪ ਕੇ ਦੇ ਅਸ ਵਾਰ ਗੁਰ ਜੀ, ਆਪ ਚੜੇ ਨਗਾਰੇ ਤੇ ਮਾਰ ਚੋਬਾਂ, ਫੌਜ ਲੈ ਲਈ ਨਾਲ ਜਰਾਰ ਗੁਰ ਜੀ। ਹੈ ਸੀ ਮਗਰੋਂ ਬਾਰਵੀਂ ਸਮਝ ਲਵੋ, ਪਹੁੰਚ ਗਏ ਰਮਦਾਸ ਅਵਤਾਰ ਗੁਰ ਜੀ, ਡੇਰਾ ਬਾਹਰ ਉਤਾਰ ਕੇ ਆਪ ਜਲਦੀ ਲਈ ਜਾਏ ਬਾਬੇ ਜੀ ਦੀ ਸਾਰ ਗੁਰ ਜੀ। ਬੁੱਢਾ ਬਾਬਾ ਜੀ ਵੇਖ ਪ੍ਰਸੰਨ ਹੋਏ, ਕਹਿੰਦੇ ਕੀਤੀ ਹੀ ਕੀਤੀ ਹੈ ਦਇਆ ਅਪਾਰ ਗੁਰ ਜੀ, ਅੰਤ ਸਮਾਂ ਹੁਣ ਨੇੜੇ, ਕਰਤਾਰ ਸਿੰਘਾ ਲਿਆ ਬਹੁਤ ਜ਼ਮਾਨਾ ਗੁਜ਼ਾਰ ਗੁਰ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਬਾਬਾ ਬੁੱਢਾ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਮੇਰਾ ਅਖੀਰਲਾ ਸਮਾਂ ਲਾਗੇ ਆ ਗਿਆ, ਮੈਂ ਬਹੁਤ ਲੰਮਾ ਜ਼ਮਾਨਾ ਜਿਹੜਾ ਹੈ ਉਸ ਦੇ ਸਮੇਂ ਨੂੰ ਗੁਜ਼ਾਰ ਲਿਆ। ਸਾਹਿਬ ਬੁੱਢਾ ਸਾਥ ਲੈ, ਸ੍ਰੀ ਗੁਰ ਕੋ ਗ੍ਰਹਿ ਆਏ, ਪਾਂਤ ਪਾਂਤ ਸੇਵਾ ਕਰੀ, ਮਨ ਮੋਹ ਹਰਖ ਨਾ ਮਾਏ। ਫਿਰ ਬਾਬਾ ਬੁੱਢਾ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲਿਆ ਹੈ, ਆਪਣੇ ਘਰ ਦੇ ਵਿੱਚ ਸਤਿਗੁਰੂ ਜੀ ਨੂੰ ਲੈ ਕੇ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੀ ਸੇਵਾ ਫਿਰ ਬਾਬਾ ਬੁੱਢਾ ਜੀ ਨੇ ਕੀਤੀ ਹੈ। ਮਨ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਬਾਬਾ ਬੁੱਢਾ ਜੀ ਦੇ ਸਮਾਂ ਦੀ ਨੇ। ਭਾਈ ਗੁਰਦਾਸ ਚਰਨੀ ਲਗੋ, ਬੁੱਢੇ ਕੇ ਤਬ ਆਏ, ਕੁਸਲ ਆਨੰਦ ਤਹ ਪੁੱਛ ਕੇ ਬੈਠੇ ਆਇਸ ਪਾਏ। ਇਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਆਣ ਕੇ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਦੀ ਰਾਜੀ ਖੁਸ਼ੀ ਸੁਖ ਸਾਂਦ ਪੁੱਛੀ ਹੈ। ਫਿਰ ਆਗਿਆ ਲੈ ਕੇ ਬੈਠ ਗਏ ਨੇ ਬਾਬਾ ਬੁੱਢਾ ਜੀ ਦੇ ਲਾਗੇ ਭਾਈ ਗੁਰਦਾਸ। ਸਾਹਿਬ ਬੁੱਢੇ ਕੇ ਚਰਨ ਸਿੱਖ ਸਭ ਹੀ ਪਰੇ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਜਿੰਨੇ ਵੀ ਸਿੱਖ ਸੇਵਕ ਆਏ ਸਨ ਉਹਨਾਂ ਸਾਰਿਆਂ ਨੇ ਵੀ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕੇ। ਸਭਨ ਆਦਰ ਧਾਰ ਮਾਣ ਸਭ ਕਾ ਕਰੈ। ਬਾਬਾ ਬੁੱਢਾ ਜੀ ਸਾਰਿਆਂ ਦਾ ਆਦਰ ਕਰਦੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਮਾਣ ਸਤਿਕਾਰ ਵੀ ਸਾਰਿਆਂ ਦਾ ਬਾਬਾ ਬੁੱਢਾ ਜੀ ਨੇ ਬਹੁਤਾ ਕੀਤਾ। ਸਾਹਿਬ ਬੁੱਢੇ ਹਰਖ अदक चित तारियो। बाबा बुढ़ा जी ने अपने मन दे विच बहुत ज्यादा खुशी नो तारण कीता होया। हो दाद जो बिगसे देख ससी निज पारियो। ग्रंथाकार जी प्रमाण देंदे ने कि किस प्रकार दे नाल खुशी दी उमंग चढ़ी हुई है बाबा बुढ़ा जी दे मन दे अंदर। कवि जी लिखते ने कि जिस तरह पुन्या दे चंद्रमा नू देख के खुशी दे नाल समुद्र दा पानी उछलदा है, इस प्रकार दे नाल बाबा बुढ़ा जी दे मन दे विच खुशी छलकदी। हर गोबिंद स्यों चर्चा कीनी, पांत पांत मन आनंद लीनी। बाबा बुढ़ा जी ने सतगुरु हर गोबिंद सच्चे पातशाह जी दे नाल बहुत प्रकार दे बचन बिलास कीते ने। कवि जी लिखते ने कि मन दे विच बहुत ज्यादा आनंद नू धारण कीता। अनक पांत प्रसाद कराए, गाने न जाहे अधक मन लाए। बहुता मन ला के फिर बहुत प्रकार दे जेड़े पकवान ने ओ बाबा बुढ़ा जी ने तैयार करवाए। सब सिखण को डेरा दीनो, सुंदर मंदर सोब नवीनो। सारे सिखा सेवका नू रहन दे वास्ते डेरा दिता गया है। कवि जी लिखते ने कि सुंदर मकान जेड़े बने हुए ने, जेड़े नवी सोभा दे नाल भरे हुए ने, उन्हां दे विच डेरा लवाया गया। कृपा सिंध निज पास रहाए, दर्श करो मन आनंद पाए। पर बाबा बुढ़ा जी ने सतगुरु हर गोबिंद सच्चे पातशाह जी नू अपने कोल रहण दे वास्ते अर्ज कीती है। सोचदे ने बाबा बुढ़ा जी के मैं सतगुरु जी दा वधेरे दर्शन करके आनंद नू माणांगा। श्री सतगुर तब भोजन कीना, साहेब बुढ़े हर खसोलीना। इस तों बाद सतगुरु हर गोबिंद सच्चे पातशाह जी ने भोजन छकिया। बाबा बुढ़ा जी सतगुरु जी दे उत्ते बलहार जा रहे। प्रेम भोज रस अनत परकारा, सिरी मुख पाख्यो गुरु कर तारा। प्रेम ही जड़ा भोजन बनया सी, जड़ा अनेकां रसां दे नाल अनेकां प्रकार दा सी। जदों उस नूं छकिया ते सतगुरु हर गोबिंद सच्चे पातशाह जी ने अपने सिरी मुख तों बचन कीता कि बाबा जी तुहाडा जड़ा भोजन है ए बड़ा प्रेम दे रस दे विच भिजिया सी। तब सिखण को भोजन दीनो, जेह जेह इच्छ तैस तिन लीनो। इस तों बाद बाकी जिन्ने भी सिख सन उन्हां नूं छकण दे वास्ते भोजन दिता गया है। कवि जी लिखदे ने कि जिस तरह दी किसे दी इच्छा सी, उस दी इच्छा दे मुताबक उन्हों पकवान छकाए गए। सबे तृप्त होए डेरे से धाए, तारे आ गया गुर की सुख पाए। जदों सारे तृप्त हो गए ने, जदों सारे रज गए ने, फिर सतगुरु जी तो आग्या लैके सारे सुख दे नाल आपो अपने डेरियां दे उते जाके बिराजे। आद नारायण रूप अपारा, कर चरत तुम अनक पर कारा। बाबा बुढ़ा जी सतगुरु हर गोबिंद सच्चे पातशाह जी दे चरणा दे विच अर्ज करदे ने कि तुसी नारायण दा रूप हो। कहिंदे ने कि तुसी अनेकां प्रकार दे जेड़े कौतक ने ओ कीते ने। मानख स्वांग तोहे अब पायो, गोद ज रचिया हित पाव लयो। ऐस वेले मनुखा शरीर नू तारण करके तुसी मानुखी लीला कर दियो। सच्चे पातशाह जी गवां दे वास्ते, गरीबां दे वास्ते, पंडतां दे वास्ते ਤੁਸੀਂ ਸੰਸਾਰ ਦੇ ਉੱਤੇ ਅਵਤਾਰ ਨੂੰ ਧਾਰਨ ਕੀਤਾ। ਕਿਰਪਾ ਸਿੰਧ ਆਸ ਕਹਿ ਤਵ ਗੁਰ ਚਰਨਨ ਪਰਿਓ, ਕਰੋ ਰਚ ਮੋਹਿ ਆਸ ਵਿਚਰਿਓ। ਇਸ ਤਰ੍ਹਾਂ ਕਹਿੰਦੇ ਹੋਏ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਦੇ ਨੇ, ਕਹਿੰਦੇ ਨੇ ਕਰੋ ਰਚ ਮੋਹਿ ਆਸ ਵਿਚਰਿਓ। ਸੱਚੇ ਪਾਤਸ਼ਾਹ ਜੀ, ਮੈਂ ਐਸਾ ਵਿਚਾਰ ਕਰਦਾ ਕਿ ਮੇਰੇ ਤੇ ਵੀ ਸੱਚੇ ਪਾਤਸ਼ਾਹ ਜੀ ਵੱਡੀ ਕਿਰਪਾ ਕਰੋ। ਕਿਰਪਾ ਸਿੰਧ ਤਬ ਉਪਮ ਕਰਾਈ, ਸਾਹਿਬ ਬੁੱਢੇ ਕੀ ਮਨ ਲਾਈ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦੀ ਉਪਮਾ ਦਾ ਬਿਆਨ ਕਰਦੇ ਨੇ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੇ ਮਨ ਲਾ ਕੇ ਉਪਮਾ ਕਰਦੇ ਨੇ। ਪਦ ਪੰਕਜ ਬੁੱਢੇ ਕੇ ਗਹੇ, ਮੈਂ ਹੋ ਦਾਸ ਬਚਨ ਗੁਰ ਕਹੇ। ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਫੜਿਆ, ਹੱਥ ਜੋੜ ਕੇ ਕਹਿੰਦੇ ਨੇ ਮੈਂ ਹੋ ਦਾਸ ਬਚਨ ਗੁਰ ਕਹੇ। ਸਤਿਗੁਰੂ ਜੀ ਨੇ ਐਸੇ ਬਚਨ ਕੀਤੇ ਕਿ ਬਾਬਾ ਜੀ ਮੈਂ ਤੇ ਤੁਹਾਡਾ ਦਾਸ ਹਾਂ। ਜੋ ਮਮ ਸੇਵ ਕਹੋ ਸੋ ਕਰੋ, ਜੋ ਆਗਿਆ ਸ੍ਰੀ ਮੁਖ ਤੇਰਾ ਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਸੇਵਕ ਹਾਂ, ਜਿਹੜਾ ਹੁਕਮ ਕਰੋਗੇ ਮੈਂ ਬਾਬਾ ਜੀ ਉਹ ਹੁਕਮ ਤੁਹਾਡਾ ਮੰਨਾਂਗਾ। ਤੁਸੀਂ ਬਸ ਆਗਿਆ ਕਰੋ ਆਪਣੇ ਮੁਖ ਤੋਂ, ਜੋ ਤੁਹਾਡੀ ਆਗਿਆ ਹੋਵੇਗੀ ਮੈਂ ਉਸ ਨੂੰ ਪ੍ਰਵਾਨ ਕਰਾਂਗਾ। ਬਾਬੇ ਬੁੱਢੇ ਐਸੇ ਉਚਾਰੀ, ਤੁਮ ਹੋ ਕਿਰਪਾ ਸਿੰਧ ਅਵਤਾਰੀ। ਅੱਗੋਂ ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਮਾਲਕ ਹੋ, ਤੁਸੀਂ ਸੱਚੇ ਪਾਤਸ਼ਾਹ ਜੀ ਅਵਤਾਰੀ ਪੁਰਸ਼ ਹੋ, ਕਿਰਪਾ ਦੇ ਸਮੁੰਦਰ ਹੋ। ਮਮ ਸੁਤ ਬਾਹ ਗਾਹੋ ਸੁਖ ਪਾਏ, ਸਾਹਿਬ ਭਾਨੂ ਤਬੇ ਬੁਲਾਏ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਪੁੱਤਰ ਦੀ ਬਾਂਹ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਹੱਥ ਦੇ ਵਿੱਚ ਫੜ ਲਵੋ। ਇਨ੍ਹਾਂ ਕਹਿ ਕੇ ਫਿਰ ਬਾਬਾ ਬੁੱਢਾ ਜੀ ਨੇ ਆਪਣੇ ਪੁੱਤਰ ਭਾਨੇ ਨੂੰ ਆਪਣੇ ਕੋਲ ਬੁਲਾਇਆ। ਸਾਹਿਬ ਭਾਨੂ ਹੱਥ ਗਏ, ਸੌਂਪਣ ਗੁਰ ਕੋ ਕੀਨ, ਦਇਆ ਸਿੰਧ ਕਰ ਪਕੜ ਕੇ ਸੀਸ ਧਾਰ ਨਿਜ ਲੀਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਾਨੇ ਨੂੰ ਸੱਦਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਭਾਨੇ ਦੀ ਸੌਂਪਣਾ ਕੀਤੀ ਬਾਬਾ ਬੁੱਢਾ ਜੀ। ਕਵੀ ਜੀ ਲਿਖਦੇ ਨੇ ਕਿ ਆਪਣੇ ਹੱਥ ਦੇ ਵਿੱਚ ਭਾਨੇ ਦੀ ਬਾਂਹ ਨੂੰ ਸਤਿਗੁਰੂ ਜੀ ਨੇ ਫੜਿਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਉਹਦੇ ਹੱਥ ਨੂੰ ਫੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦੇ ਉੱਤੇ ਰੱਖ ਲਿਆ। ਗੁਰ ਨਾਨਕ ਤੇ ਆਦ ਲਓ, ਕਿਰਪਾ ਕਰਤ ਜਸ ਮੋਹ, ਤੈਸ ਕਿਰਪਾ ਇਸ ਪਕਰੋ ਸਾਹਿਬ ਪਾਨੂ ਤੋਹੇ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਨੂੰ ਧਾਰਨ ਕੀਤਾ, ਜਿਵੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੇ ਕਿਰਪਾ ਨੂੰ ਧਾਰਨ ਕੀਤਾ। ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ ਉਸੇ ਪ੍ਰਕਾਰ ਦੀ ਕਿਰਪਾ ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੇਰੇ ਪੁੱਤਰ ਭਾਨੇ ਦੇ ਉੱਤੇ ਤੁਸੀਂ ਕਰਨੀ। ਇਹ ਬਿਦ ਚਰਚਾ ਭਈ ਅਪਾਰ, ਕਹਿ ਕੰਮ ਕਥੈ ਸਰਬ ਵਿਸਤਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਬਿਲਾਸ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੇ ਨਾਲ ਕੀਤੇ ਨੇ। ਕਵੀ ਜੀ ਲਿਖਦੇ ਨੇ ਕਿ ਸਾਰਾ ਵਿਸਥਾਰ ਮੈਂ ਲਿਖ ਨਹੀਂ ਸਕਦਾ। ਤਬ ਲੋ ਜਾਮ ਏਕ ਨਿਸ ਰਹੀ, ਸਾਹਿਬ ਬੁੱਢੇ ਗੁਰ ਸੋ ਕਹੀ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਇੱਕ ਜਿਹੜੀ ਜਾਮ ਹੈ, ਇੱਕ ਪਹਿਰ ਜਿਹੜੀ ਰਾਤ ਹੈ ਉਹ ਬਾਕੀ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਫਿਰ ਸਤਿਗੁਰੂ ਜੀ ਨੂੰ ਐਸਾ ਆਖਿਆ, ਅਬ ਤਿਆਰੀ ਮੋਰੀ ਤੁਮ ਜਾਨੋ, ਪਾਂਚ ਗੁਰੂ ਆਏ ਅਨੂਮਾਨੋ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਹੁਣ ਮੇਰੀ ਤੁਸੀਂ ਬਸ ਜਾਣ ਦੀ ਤਿਆਰੀ ਹੀ ਸਮਝੋ। ਮੈਨੂੰ ਲੱਗਦਾ ਹੈ ਕਿ ਪੰਜੇ ਸਤਿਗੁਰੂ ਸਹਿਬਾਨ ਪਹੁੰਚ ਗਏ ਨੇ ਮੈਨੂੰ ਲੈਣ ਦੇ ਲਈ। ਅਸ ਕਹਿ ਬੁੱਢੇ ਕੀ ਉਹ ਸਨਾਨਾ, ਸ੍ਰੀ ਸਤਿਗੁਰ ਤਬ ਮੱਜਣ ਠਾਣਾ। ਇਸ ਤਰ੍ਹਾਂ ਕਹਿਣ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਇਸ਼ਨਾਨ ਕੀਤਾ ਤੇ ਬੈਠ ਗਏ ਨੇ। ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਨੇ, ਦੂਜੇ ਪਾਸੇ ਸਾਹਮਣੇ ਵਾਲੇ ਪਾਸੇ ਬਾਬਾ ਬੁੱਢਾ ਜੀ ਬੈਠੇ ਨੇ। ਜਪ ਜੀ ਪੜਨ ਲੱਗੋ ਮਨ ਲਾਈ, ਸਾਹਿਬ ਬੁੱਢਾ ਅਤ ਸੁਖ ਦਾਈ। ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ। ਜਪ ਜੀ ਭੋਗ ਤਬੈ ਤਿਨ ਪਾਇਓ, ਪਾਂਚ ਗੁਰੂ ਤਬ ਦਰਸ ਦਿਖਾਇਓ। ਜਦੋਂ ਪੰਜੇ ਸਤਿਗੁਰੂ ਸਹਿਬਾਨਾਂ ਨੇ ਆਣ ਕੇ ਸਾਹਮਣੇ ਦਰਸ਼ਨ ਦਿੱਤਾ, ਉਸ ਵੇਲੇ ਕਵੀ ਜੀ ਲਿਖਦੇ ਨੇ, ਫਿਰ ਜਪਜੀ ਗੁਰਬਾਣੀ ਦਾ ਭੋਗ ਉਸੇ ਵੇਲੇ ਬਾਬਾ ਬੁੱਢਾ ਜੀ ਨੇ ਪਾ ਦਿੱਤਾ। ਪਾਂਚ ਗੁਰੂ ਯਸ ਬਚਨ ਸੁਣਾਈ, ਪਰਮ ਧਾਮ ਚਾਲੋ ਸੁਖ ਪਾਈ। ਸਤਿਗੁਰੂ ਸਹਿਬਾਨਾਂ ਨੇ ਫਿਰ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਸੁਖ ਪਾ ਕੇ ਪਰਮ ਧਾਮ ਦੇ ਵੱਲ ਚੱਲੋ। ਸਾਹਿਬ ਬੁੱਢੇ ਹਰਖ ਸੋ ਪ੍ਰਥਮ ਬੰਦਨਾ ਕੀਨ, ਚਰਨ ਬੰਦ ਗੁਰ ਛਟਮ ਕੇ ਤਤ ਛਿਨ ਤਿਆਰੀ ਕੀਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਸਾਰਿਆਂ ਤੋਂ ਪਹਿਲਾਂ ਉਹਨਾਂ ਪੰਜੇ ਸਤਿਗੁਰੂ ਸਹਿਬਾਨਾਂ ਨੂੰ ਵੰਦਨਾ ਕੀਤੀ ਹੈ ਬਾਬਾ ਬੁੱਢਾ ਜੀ ਨੇ, ਫਿਰ ਛੇਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਬਾਬਾ ਜੀ ਨੇ ਤਿਆਰੀ ਕੀਤੀ। ਕੁਸ਼ਾ ਡਾਰ ਆਸਨ ਕੀਓ, ਨਵ ਦੁਆਰ ਕੋ ਸਾਧ, ਦਸਮ ਦੁਆਰ ਪ੍ਰਾਣਾ ਲਗੈ ਪਰਮ ਸਮਾਦ ਆਗਾਦ। ਕੁਸ਼ਾ ਦਾ ਦਬ ਦਾ ਆਸਨ ਥੱਲੇ ਵਿਛਾਇਆ ਗਿਆ, ਨੌਵੇਂ ਦੁਆਰ ਦੇ ਆਪਣੇ ਨੌਵੇਂ ਦੁਆਰਾਂ ਨੂੰ ਸਾਧਿਆ ਬਾਬਾ ਬੁੱਢਾ ਜੀ ਨੇ, ਫਿਰ ਦਸਵੇਂ ਦੁਆਰਾਂ ਦੇ ਵਿੱਚ ਆਪਣੇ ਪ੍ਰਾਣਾਂ ਨੂੰ ਖਿੱਚ ਕੇ ਲੈ ਗਏ ਨੇ ਪਰਮ ਸਮਾਦ ਆਗਾਦ। ਇਹ ਉਹ ਦਸਵਾਂ ਦੁਆਰ ਹੈ, ਕਵੀ ਜੀ ਲਿਖਦੇ ਨੇ ਕਿ ਜਿੱਥੇ ਪਰਮ ਆਗਾਦ ਸਮਾਧੀ ਲੱਗਦੀ। ਸਾਹਿਬ ਬੁੱਢੇ ਪ੍ਰਾਣ ਸਿਧਾਏ, ਪਾਂਚ ਗੁਰੂ ਸੰਗ ਅਤ ਸੁਖ ਪਾਏ। ਦਸਵੇਂ ਦੁਆਰ ਦੇ ਰਾਹੀਂ ਆਪਣੇ ਪ੍ਰਾਣਾਂ ਨੂੰ ਕੱਢ ਕੇ ਬਾਬਾ ਬੁੱਢਾ ਜੀ ਪ੍ਰਲੋਕ ਗਮਨ ਕਰ ਗਏ ਨੇ, ਚੜਾਈ ਕਰ ਗਏ ਨੇ, ਪੰਜੇ ਸਤਿਗੁਰੂ ਸਹਿਬਾਨਾਂ ਦੇ ਨਾਲ ਬਾਬਾ ਜੀ ਚਲੇ ਗਏ। ਹਰ ਗੋਬਿੰਦ ਗੁਰ ਤਬ ਇਹ ਕੀਨੋ, ਰਾਗੀ ਬੋਲ ਨਿਕਟ ਤਬ ਲੀਨੋ। ਬਾਬਾ ਬੁੱਢਾ ਜੀ ਦੇ ਚੜਾਈ ਕਰ ਜਾਣ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਾਗੀਆਂ ਨੂੰ ਆਪਣੇ ਕੋਲ ਬੁਲਾਇਆ। ਸ੍ਰੀ ਮੁਖ ਕਹਾ ਸ਼ਬਦ ਤੁਮ ਗਾਵੋ, ਪ੍ਰਥਮ ਵਾਰ ਆਸਾ ਕੀ ਲਾਵੋ। ਇੰਨੇ ਚਿਰ ਨੂੰ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਆਖਿਆ ਕਿ ਸਾਰਿਆਂ ਤੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ, ਇਸ ਤੋਂ ਬਾਅਦ ਹੋਰ ਜਿੰਨੇ ਵੀ ਸ਼ਬਦ ਨੇ ਉਹਨਾਂ ਨੂੰ ਗਾਇਆ ਜਾਵੇ। ਗਾਵਤ ਮਾਰੂ ਸ਼ਬਦ ਅਪਾਰਾ, ਸ਼ਾਂਤ ਵਿਰਾਗੀ ਚਾਲੀ ਤਾਰਾ। ਫਿਰ ਕਵੀ ਜੀ ਲਿਖਦੇ ਨੇ ਕਿ ਮਾਰੂ ਰਾਗ ਦੇ ਅਪਾਰ ਜਿਹੜੇ ਸ਼ਬਦ ਨੇ ਉਹਨਾਂ ਨੂੰ ਗਾਇਨ ਕੀਤਾ ਗਿਆ, ਸ਼ਾਂਤ ਵਿਰਾਗੀ ਚਾਲੀ ਤਾਰਾ। ਸ਼ਬਦਾਂ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਸ਼ਾਂਤੀ ਤੇ ਵਿਰਾਗ ਦੇ ਵਿੱਚ ਮਿਲੀ ਹੋਈ ਧਾਰਾ ਚੱਲੀ। ਤਬਲੋ ਚੜਿਓ ਪਾਣ ਯਾਰ ਕਾਈ, ਪਾਇਓ ਪ੍ਰਕਾਸ਼ ਅੰਧੇਰ ਵਿਹਾਈ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਹਨੇਰੇ ਦਾ ਵੈਰੀ ਜਿਹੜਾ ਚਾਨਣ ਹੈ, ਸੂਰਜ ਹੈ, ਉਹ ਚੜ ਪਿਆ। ਹਰ ਇੱਕ ਪਾਸੇ ਪ੍ਰਕਾਸ਼ ਫੈਲ ਗਿਆ, ਹਨੇਰਾ ਖਤਮ ਹੋ ਗਿਆ। ਸ੍ਰੀ ਸਤਿਗੁਰ ਕੀ ਆਗਿਆ ਪਾਏ, ਪਾਂਤ ਪਾਂਤ ਤਵ ਦਰਬ ਲਿਆਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਲੈ ਕੇ ਫਿਰ ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੀ ਮਾਇਆ ਦਾ ਖਰਚ ਕੀਤਾ ਗਿਆ। ਬੇਬਾਣ ਤਿਆਰੀ ਗੁਰ ਕਰਵਾਈ, ਜਰੀ ਬਾਦਲਾ ਬਹੁ ਬਿਦ ਲਾਈ। ਉਸ ਬੇਬਾਣ ਦੀ ਤਿਆਰੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਵਾਈ ਹੈ, ਜਿਹਦੇ ਵਿੱਚ ਬਾਬਾ ਜੀ ਦੇ ਸਰੀਰ ਨੂੰ ਰੱਖ ਕੇ ਉਹਨਾਂ ਦਾ ਸੰਸਕਾਰ ਕਰਨ ਦੇ ਵਾਸਤੇ ਲਿਜਾਣਾ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਕੀਮਤੀ ਜਰੀ ਬਾਦਲਾ ਵਰਗੇ ਜਿਹੜੇ ਕੱਪੜੇ ਨੇ ਉਹ ਲਾਏ ਗਏ। ਰਾਗੀ ਭੋਗ ਸ਼ਬਦ ਕਾ ਪਾਇਓ, ਸ੍ਰੀ ਗੁਰ ਤਿੰਨ ਕੋ ਐਸ ਲਾਇਓ। ਜਦੋਂ ਰਾਗੀਆਂ ਨੇ ਸ਼ਬਦ ਦਾ ਭੋਗ ਪਾਇਆ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਐਸਾ ਹੁਕਮ ਕੀਤਾ। ਮਾਰੂ ਡਖਣੇ ਵਾਰ ਕੋ ਅਬ ਗਾਵੋ ਸੁਰ ਊਚ, ਸਿੱਖ ਸੰਗਤ ਆਈ ਕਨੀ ਭਈ ਪੂਰਿਅਤ ਮੂਚ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਰੂ ਡਖਣੇ ਦੀ ਵਾਰ ਨੂੰ ਹੁਣ ਉੱਚੀਆਂ ਸੁਰਾਂ ਦੇ ਨਾਲ ਗਾਇਆ ਜਾਵੇ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਿੱਖ ਸੰਗਤਾਂ ਬਹੁਤ ਸਾਰੀਆਂ ਉੱਥੇ ਪਹੁੰਚ ਗਈਆਂ ਸਨ, ਬਹੁਤ ਜ਼ਿਆਦਾ ਭੀੜ ਹੋ ਗਈ। ਏਕ ਔਰ ਸ੍ਰੀ ਗੁਰ ਲੱਗੇ, ਪਾਨੂੰ ਸਾਥ ਗੁਰ ਦਾਸ, ਅਜਤਾ ਪਾਈ ਐਸ ਲਗ ਤਾਂ ਗਇਓ ਯੋ ਹਾਥ। ਫਿਰ ਵਿਵਾਨ ਦੇ ਵਿੱਚ ਬਾਬਾ ਜੀ ਦੇ ਸਰੀਰ ਨੂੰ ਲਿਟਾਇਆ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪਾਨੇ ਨੇ ਤੇ ਭਾਈ ਗੁਰਦਾਸ ਨੇ ਇੱਕ ਪਾਸਿਓਂ ਫੜਿਆ, ਇੱਕ ਪਾਸਿਓਂ ਮੋਢਾ ਦਿੱਤਾ ਹੈ। ਅਜਿੱਤਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੂਜੇ ਪਾਸੇ ਲੱਗੇ। ਚਾਰੋਂ ਲੀਨ ਬੇਬਾਣ ਉਠਾਈ, ਦੇਵਾ ਗਨ ਸਭ ਦੇਖਣ ਆਈ। ਇਹਨਾਂ ਚਾਰਾਂ ਨੇ ਮਿਲ ਕੇ ਬਾਬਾ ਜੀ ਦੇ ਬੇਬਾਨ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਬਹੁਤੀਆਂ ਸਾਰੀਆਂ ਵੇਖਣ ਪਹੁੰਚੀਆਂ। ਸੁਰਗ ਫੂਲ ਸਭ ਦੇਵਨ ਡਾਰੇ, ਬਾਜ ਬਜਾਏ ਅਨਕ ਪਰ ਕਾਰੇ। ਸਵਰਗਾਂ ਦੇ ਵਿੱਚੋਂ ਫੁੱਲਾਂ ਦੀ ਦੇਵਤਿਆਂ ਨੇ ਬਹੁਤੀ ਵਰਖਾ ਕੀਤੀ ਹੈ। ਕਵੀ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਵਾਜੇ ਨੇ ਉਹ ਵੀ ਵਜਾਏ ਗਏ। ਚੌਂਕੀ ਹੋਵਤ ਸ਼ਬਦ ਬੇਅੰਤਾ, ਕਿਉਂ ਨਾ ਹੋਏ ਜਿਹ ਗੁਰ ਭਗਵੰਤਾ। ਗੁਰੂ ਭਗਵਾਨ ਦੇ ਹੁਕਮ ਮੰਨ ਕੇ ਕਵੀ ਜੀ ਲਿਖਦੇ ਨੇ ਕਿ ਰਾਗੀਆਂ ਦੀਆਂ ਚੌਂਕੀਆਂ ਬਦਲਦੀਆਂ ਰਹੀਆਂ, ਬੇਅੰਤ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਹ ਪੜੇ ਗਏ।
ਅਤਰ ਗੁਲਾਬ ਸੋ ਛਿਰਕ ਵਿਮਾਨ, ਸਭ ਕੇ ਮਨ ਵੈਰਾਗ ਮਹਾਨਾ।
ਅਤਰ ਤੇ ਗੁਲਾਬ ਵਰਗੀਆਂ ਜਿਹੜੀਆਂ ਸੁਗੰਧੀਦਾਰ ਚੀਜ਼ਾਂ ਸਨ, ਉਹਨਾਂ ਦਾ ਵਿਮਾਨ ਦੇ ਉੱਤੇ ਬੜਾ ਛਿੜਕਾ ਕੀਤਾ ਗਿਆ। ਸਾਰਿਆਂ ਦੇ ਮਨਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਬਹੁਤਾ ਵੈਰਾਗ ਭਰਿਆ ਹੋਇਆ।
ਧਨ ਯਾਰ ਧਾਮ ਕੀ ਪ੍ਰੀਤ ਵਿਸਾਰੀ, ਚਿਖਾ ਔਰ ਦਿਖ ਸੁਗਮ ਸਵਾਰੀ।
ਸਾਰਿਆਂ ਨੇ ਆਪਣੀ ਮਾਇਆ ਦੀ, ਆਪਣੇ ਘਰਾਂ ਦੀ ਜਿਹੜੀ ਗੱਲ ਹੈ ਉਹਨੂੰ ਭੁਲਾ ਦਿੱਤਾ, ਇਹਨਾਂ ਦੀ ਪ੍ਰੀਤੀ ਨੂੰ ਵਿਸਾਰ ਦਿੱਤਾ, ਚਿਖਾ ਦੇ ਵੱਲ ਲੈ ਕੇ ਜਾ ਰਹੇ ਨੇ ਸੁਗਮ ਸਵਾਰ ਕੇ ਬਾਬਾ ਜੀ ਦੇ ਸਰੀਰ ਨੂੰ।
ਭਾਈ ਅਜੇ चरत दिखाना सबके शीस छत्र दृश टाना। उस वेले कवि जी बयान करदे ने एक अजीब किस्म दा जेड़ा कौतक सी ओ भाई अजिते ने देखिया। भाई अजिते ने ऐसा देखिया कि जिन्ने भी जा रहे ने उन्हां सारिआं दे उत्ते छत्र शोभा देंदे ने दिखाई देंदे ने। चंदन पार बहुत तब लियाए रची चिखा बड़ी ऊंच सहाय। चंदन दी लकड़ लिया के ओदी वड्डी चिखा बनाई गई। उस चिखा दे उते फिर बाबा जी दे शरीर नू रखिया गया। चिखा ऊपर जब ही तारी साहेब बुड्ढे दे हर गोबिंद के नैन ते चलियो नीर सने। कवि जी लिखदे ने के जदों ही बाबा बुड्ढा जी दे मृतक शरीर नू चिखा दे उते रखिया गया उसे वेले सतगुरु हरगोबिंद सच्चे पातशाह जी दे नैणा दे विचों कवि जी लिखदे ने के प्रेम दे हंजू किरण लगे। साहेब पानू नैण ते चलियो नीर परवाह साहेब पाने श्री गुर तबे लगायो दाह। बाबा बुड्ढा जी दा जड़ा पुत्र पाना सी कवि जी लिखदे ने ओ भी रोन लगा अखां दे विचों हंजू किरे ने। फिर बाबा बुड्ढा जी दे पुत्र पाने ते सतगुरु हरगोबिंद सच्चे पातशाह जी दोवां ने मिलके चिखा नूं लांबू लाया। हर गोबिंद गुर लाए दीवान बैठत पए सो कृपा निदान। उथे लागे ही कृपा निदान सतगुरु जी सारिआं दे समेत बैठ गए ने। फिर कवि जी लिखदे ने के बहुत सारे उथे बह के गुरबाणी दे शब्द पढ़े गए। कीर्तन सोहला तब पढ़ियो एक सिख प्रेम लगाए कर अरदास बैठत पायो श्री गोरे आयस पाए। उस वेले कवि जी लिखदे ने कीर्तन सोहले दा पाठ फिर एक सिख ने मन ला के पढ़िया अरदासा कीता गया। फिर सतगुरु जी दे हुक्म नूं मन के सारे उथे ही बैठ गए ने। इस प्रकार दे नाल बाबा बुड्ढा जी परलोक गमन कीते। सो साध संगत जी समय दी समाप्ति है। कल नूं ग्रंथाकार जी जिस प्रकार दे नाल इस अगले इतिहास नूं अगे बयान करनगे मैं उसी प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उस तरह वरतेगी। अज इन्निया ही अर्जा करदा होया मैं इत्थे ही कथा नूं विश्राम दे के सारी साध संगत तो खिमा दा जाचका। हे अचोते हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो वनहार हे संतह के सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है पर